ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਦਾਨ ਦੇ ਕਰ ਪੂਜਾ ਕਰਨਾ ਲੈਤ ਦੇਤ ਉਨ ਮੂਕਰ ਮਰਨ ਪਰਨਾ ਦਾਨ ਦੇ ਕਰ ਪੂਜਾ ਕਰਨਾ ਲੈਤ ਦੇਤ ਉਨ ਮੂਕਰ ਪਰਨਾ ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ ਤਿਤ ਦਰ ਤੂੰ ਹੀ ਹੈ ਪਛਤਾਣਾ ਐਸੇ ਬ੍ਰਾਹਮਣ ਡੁੱਬੇ ਭਾਈ ਨਿਰਾਪਰਾਧ ਚਿਤ ਵਹਿ ਬੁਰਿਆਈ ਰਹਾਉ ਅੰਤਰ ਲੋਭ ਫਿਰ ਹਲਕਾਏ ਨਿੰਦਾ ਕਰੇ ਸਿਰ ਭਾਰ ਉਠਾਏ ਮਾਇਆ ਮੂਠਾ ਚੇਤੈ ਨਾਹੀ ਪਰਮੇ ਭੂਲਾ ਬਹੁਤੀ ਰਾਹੀ ਬਾਹਰ ਭੇਖ ਕਰੇ ਕਨੇਰੇ ਅੰਤਰ ਬਿਖਿਆ ਉਤਰੀ ਘੇਰੇ ਅਵਰ ਉਪਦੇਸੈ ਆਪਣਾ ਬੂਝੈ ਐਸਾ ਬ੍ਰਾਹਮਣ ਕਹੀ ਨਾ ਸੀਜੈ ਮੂਰਖ ਬਾਮਣ ਪ੍ਰਭੂ ਸਮਾਲ ਦੇਖਤ ਸੁਣਤ ਤੇਰੇ ਹੈ ਨਾਲ ਕਹੋ ਨਾਨਕ ਜੇ ਹੋਵੀ ਭਾਗ ਮਾਨ ਛੋੜ ਗੁਰ ਚਰਣੀ ਲਾਗ ਕਹੋ ਨਾਨਕ ਜੇ ਹੋਵੀ ਭਾਗ ਮਾਨ ਛੋੜ ਗੁਰ ਚਰਣੀ ਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਉ ਸੁਹਾਵੇ ਜਾਂ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ तिस मित्र विचोले जै मिल कंत पिशाना तुमरे शरण तुम्हारी आसा तुम्हें सज्जन सोहेले राखो राखण हार दयाला नानक करके गोले शहनशाहे हरदवालम साहिबे कमार तन तन साहिब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सत्संगियो करो रसना पवित्र आओ गज के फतेह बुलाओ जी। वाहिगुरु जी का खालसा वाहिगुरु जी की फतेह। गुरु सवारियो आप वडभागी हो जो सतगुरु जी दी पावन पवित्र गोद अंदर बैठ के जिथे रबी बाणी अलाही बाणी दा आप जी ने कीर्तन सरवण कीता है उत्थे सतगुरु जी ने महान बख्शिश रहमत कीती है जो सचखंड श्री हरिमंदर साहब तो मुबारक हुक्मनामे दी बख्शिश होई है उस दी विचार गुरुद्वारा दीवान हाल मंजी साहब विखे बैठ के करन दा सुपाग बख्शिश होया है। आप जी ने भाई साहब जी दी रसना तो वो मुबारक हुक्मनामा सरवण कीता है। साहिब श्री गुरु अर्जन देव महाराज पंचम गुरदेव आसा राग अंदर बख्शिश कर रहे ने जो तन गुरु ग्रंथ साहिब महाराज जी दे अंग 372 ते सबायमान है जिथे असा अज दे इस मुबारक हुक्मनामे दी विचार रल मिल के करनी है उत्थे नाल ही अज धन धन साहिब श्री गुरु ग्रंथ साहिब महाराज जी का गुरता गद्दी पुरब भी है। आप सब संगतां नूं पातशाह जी दे गुरता गद्दी पुरब की लख लख वधाई होवे। गुरु सवारियो अज दे इस मुबारक हुक्मनामे अंदर साहिब श्री गुरु अर्जन देव महाराज जी बख्शिश करते ने कहते ने कि हे ब्राह्मण जेड़ा ब्राह्मण माया की घूमण घेरी विच फस गया है ऐसा मनुख जेड़ा उस नूं डुब्या होया समझो। असल विच ब्राह्मण कौन है? हकीकत विच किसे बरादरी दा नाम नहीं, किसे पहरावे दा लिबास दा नाम नहीं, फिर ब्राह्मण कौन है? मेरे साहब जी कहिंदे ने ब्रह्म बिंदे तिस दा ब्रह्मत रहै एक शब्द लिव लाए नव निधि 18 सिद्धि पिछे लगियां फिरे जो हर हिरदय सदा वसाए। एक बारी आखो सतनाम श्री वाहे। असल विच ब्राह्मण वो है जिसने ब्रह्म नूं पहचान लिया है, वो है ब्राह्मण। ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸੁਰਤ ਨੂੰ ਜੋੜ ਕੇ ਰੱਖਦਾ ਅਤੇ ਜਿਹੜਾ ਕੇਵਲ ਮਾਇਆ ਦੇ ਪਿੱਛੇ ਦੌੜਦਾ, ਸੱਚ ਜਾਣਿਓ ਉਹ ਮਾਇਆ ਦਾ ਪੁਜਾਰੀ ਤਾਂ ਹੋ ਸਕਦਾ, ਉਹ ਮਾਲਕ ਦਾ ਪੁਜਾਰੀ ਨਹੀਂ। ਪਰ ਬਹੁਤਾਤ ਵਿੱਚ ਐਸਾ ਵੇਖਣ ਵਿੱਚ ਆਇਆ ਮੇਰੇ ਪਾਤਸ਼ਾਹ ਜੀ ਨੇ, ਜਿਹੜੇ ਕੇਵਲ ਪਹਿਰਾਵਾ ਧਰਮ ਦਾ ਪਹਿਨ ਕੇ, ਕੇਵਲ ਕਰਮ ਕਾਂਡਾਂ ਵਿੱਚ ਫਸ ਕੇ ਅਤੇ ਮਾਇਆ ਦੀ ਖਾਤਰ ਇਹ ਸਾਰਾ ਅਡੰਬਰ ਰਚਿਆ ਜਾਂਦਾ ਸੀ, ਉਹਨਾਂ ਨੂੰ ਮੇਰੇ ਪਾਤਸ਼ਾਹ ਜੀ ਨੇ ਸੰਬੋਧਨ ਕਰਦਿਆਂ ਹੋਇਆ ਇੱਕ ਗੱਲ ਸਮਝਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਮੇਰੇ ਸਾਹਿਬ ਜੀ ਉਹਨਾਂ ਪੰਡਤਾਂ ਨੂੰ ਸਮਝਾਉਂਦੇ ਨੇ ਉਸ ਬ੍ਰਾਹਮਣ ਨੂੰ, ਕਹਿਣ ਲੱਗੇ ਐ ਬ੍ਰਾਹਮਣ, ਕੇਵਲ ਮਾਇਆ ਦੀ ਖਾਤਰ ਧਰਮ ਦਾ ਮਖੌਟਾ ਪਹਿਨ ਕੇ ਸੰਸਾਰ ਨੂੰ ਲੁੱਟਣ ਵਾਲਿਆ, ਇੱਕ ਗੱਲ ਚੇਤੇ ਰੱਖੀ, ਇਹ ਜਿਹੜੀ ਮਾਇਆ ਹੈ ਨਾ, ਇਹ ਤੇ ਜੋ ਤੇਰੇ ਭਾਗਾਂ ਵਿੱਚ ਲਿਖੀ ਹੈ ਉਹ ਤੈਨੂੰ ਮਿਲ ਜਾਣੀ ਹੈ। ਮਾਇਆ ਦੀ ਖਾਤਰ ਉਹਦੀ ਆਰਾਧਨਾ ਨਾ ਕਰੋ, ਮਾਇਆ ਦੀ ਖਾਤਰ ਧਰਮ ਦਾ ਲਿਬਾਸ ਪਹਿਨ ਕੇ ਲੋਕਾਂ ਨੂੰ ਲੁੱਟਣ ਦਾ ਯਤਨ ਨਾ ਕਰ। ਮੇਰੇ ਸਾਹਿਬ ਨੇ ਕਿਹਾ ਸੀ, ਸੰਪੈ ਕੋ ਈਸ਼ਰ ਧਿਆਈ ਹੈ, ਸੰਪੈ ਪੁਰਬ ਲਿਖੇ ਕੀ ਪਾਈ ਹੈ। ਕਹਿਣ ਲੱਗਿਆ ਪੰਡਿਤ, ਜਿਹੜੀ ਧਨ ਦੀ ਖਾਤਰ ਤੂੰ ਆਰਾਧਨਾ ਕਰਨਾ ਨਾ, ਇਹ ਤੇ ਤੇਰੇ ਪੂਰਬਲੇ ਕਰਮਾਂ ਦੀ ਔਰ ਤੈਨੂੰ ਜ਼ਰੂਰ ਮਿਲੇਗੀ। ਪਰ ਬਹੁਤੀ ਵਾਰੀ ਮਨੁੱਖ ਧਰਮ ਦਾ ਲਿਬਾਸ ਪਹਿਨ ਕੇ ਦੌੜ ਮਾਇਆ ਦੀ ਹੈ, ਔਰ ਅੱਜ ਤੇ ਸਾਡੇ ਵਿੱਚ ਵੀ ਮੈਂ ਵੇਖਦਾ ਬਹੁਤਾਤ ਐਸੀ ਆ ਗਈ। ਮੈਨੂੰ ਮਾਫ ਕਰਿਆ ਜੇ, ਕਰਮ ਕਾਂਡ ਬਣ ਕੇ ਰਹਿ ਗਏ ਸਾਡੇ ਧਾਰਮਿਕ ਕਾਰਜ, ਕੇਵਲ ਮਾਇਆ ਦੀ ਦੌੜ ਹੈ। ਮੈਨੂੰ ਗੱਲ ਯਾਦ ਹੈ, ਇੱਕ ਵਾਰੀ ਪੰਥ ਰਤਨ ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ, ਉਹਨਾਂ ਦੇ ਨਾਲ ਦਾਸ ਦੇ ਪਿਤਾ ਜੀ ਸਿੱਖ ਜਗਤ ਦੇ ਮਹਾਨ ਵਿਦਵਾਨ ਗਿਆਨੀ ਦਲੀਪ ਸਿੰਘ ਜੀ ਦਰਦੀ ਕਲਕੱਤੇ ਗਏ ਅਤੇ ਕਿਸੇ ਗੁਰਮੁਖ ਪਿਆਰੇ ਨੇ ਅਖੰਡ ਪਾਠ ਸਾਹਿਬ ਰਖਾਇਆ। ਜਿਹੜਾ ਪਾਠੀ ਸਿੰਘ ਪਾਠ ਕਰ ਰਿਹਾ ਸੀ ਨਾ, ਜਦੋਂ ਇਹ ਜਾ ਕੇ ਬੈਠੇ ਤੇ ਬਿਲਕੁਲ ਹੀ ਉਸਨੇ ਆਵਾਜ਼ ਬੰਦ ਕਰ ਦਿੱਤੀ ਤੇ ਪਿਤਾ ਜੀ ਨੇ ਕਹਿ ਦਿੱਤਾ, ਭਾਈ ਜੀ ਜਰਾ ਪਾਠ ਸੁਣਾ ਕੇ ਕਰੋ, ਜਰਾ ਪਾਠ ਸੁਣਾ ਕੇ ਕਰੋ। ਉਹ ਜਿਹੜੀ ਥੋੜ੍ਹੀ ਬਹੁਤੀ ਆਵਾਜ਼ ਆਉਂਦੀ ਸੀ ਨਾ, ਉਹ ਵੀ ਬੰਦ ਹੋ ਗਈ। ਇੱਕ ਹੋਰ ਗੁਰਮੁਖ ਪਿਆਰੇ ਨੂੰ ਕਿਹਾ ਕਿ ਤੁਸੀਂ ਬੈਠੋ। ਉਹ ਤਾਬਿਆ ਬੈਠੇ ਅਤੇ ਉਹਨਾਂ ਨੇ ਪਾਠ ਕਰਨਾ ਸ਼ੁਰੂ ਕੀਤਾ। ਜਦੋਂ ਪਾਠ ਕਰਦੇ ਰਹੇ, ਕੁਝ ਸਮੇਂ ਬਾਅਦ ਬਾਹਰ ਆਏ ਅਤੇ ਉਹ ਹੀ ਪਾਠੀ ਸਿੰਘ ਬੈਠਾ ਸੀ ਬਾਹਰ, ਅਤੇ ਪਿਤਾ ਜੀ ਨੇ ਪੁੱਛ ਲਿਆ। ਕਹਿਣ ਲੱਗੇ, ਭਾਈ ਜੀ ਤੁਹਾਨੂੰ ਉੱਚਾ ਸੁਣਦਾ? ਕਹਿਣ ਲੱਗੇ, ਨਹੀਂ। ਕਹਿੰਦੇ ਨੇ, ਮੈਂ ਤੁਹਾਨੂੰ ਕਿਹਾ ਸੀ ਪਾਠ ਸੁਣਾ ਕੇ ਕਰੋ। ਕਹਿੰਦੇ ਨੇ, ਹਾਂ ਤੁਸੀਂ ਇੱਕ ਵਾਰੀ ਨਹੀਂ, ਦੋ ਤਿੰਨ ਵਾਰੀ ਆਖਿਆ। ਫਿਰ ਕਹਿਣ ਲੱਗੇ, ਤੁਸੀਂ ਸੁਣਾਇਆ ਕਿਉਂ ਨਹੀਂ? ਕਹਿਣ ਲੱਗੇ, ਮੈਨੂੰ ਆਉਂਦਾ ਹੀ ਨਹੀਂ, ਮੈਂ ਸੁਣਾਵਾਂ ਕਿ ਮੈਨੂੰ ਆਉਂਦਾ ਹੀ ਨਹੀਂ। ਫਿਰ ਤੁਸੀਂ ਬੈਠੇ ਕਿਉਂ? ਕਹਿਣ ਲੱਗੇ, ਅਸਲ ਵਿੱਚ ਜਿਸ ਦੀ ਡਿਊਟੀ ਸੀ ਨਾ, ਉਸ ਨੇ ਕਹਿ ਦਿੱਤਾ ਕਿ ਮੈਂ ਤੈਨੂੰ ਇੰਨੇ ਪੈਸੇ ਦਿਆਂਗਾ, ਮੈਨੂੰ ਕੋਈ ਜ਼ਰੂਰੀ ਕੰਮ ਹੈ ਅਤੇ ਮੈਂ ਜਾਣਾ ਅਤੇ ਤੂੰ ਉਨੀ ਦੇਰ ਉੱਥੇ ਬੈਠ ਕੇ ਪਾਠ ਕਰ। ਕੇਵਲ ਕਰਮ ਕਾਂਡ ਬਣ ਕੇ ਰਹਿ ਗਿਆ। ਗੁਰੂ ਸਵਾਰਿਓ, ਗੁਰੂ ਹਾਜ਼ਰ ਨਾਜ਼ਰ ਹੈ, ਪਰ ਜੇ ਅਸੀਂ ਅੰਦਰ ਦੀ ਭਾਵਨਾ ਬਣਾ ਕੇ ਰੱਖੀਏ, ਗੁਰੂ ਸਾਡੇ ਦਿਲ ਦੀਆਂ ਜਾਣਦਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪਰ ਕੇਵਲ ਮਾਇਆ ਦੀ ਖਾਤਰ ਨਹੀਂ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਨਵ ਨਿਧੀਆਂ ਅਤੇ 18 ਸਿੱਧੀਆਂ ਉਹਦੇ ਪਿੱਛੇ ਤੁਰੀਆਂ ਫਿਰਦੀਆਂ ਨੇ। ਉਹਨੂੰ ਮਾਇਆ ਦੇ ਮਗਰ ਦੌੜਨ ਦੀ ਲੋੜ ਨਹੀਂ, ਮਾਇਆ ਉਹਦੇ ਮਗਰ ਦੌੜਦੀ ਹੈ। ਪਰ ਕਿਸ ਦੇ? ਜਿਸ ਨੇ ਉਸ ਮਾਲਕ ਨੂੰ ਹਿਰਦੇ ਵਿੱਚ ਵਸਾ ਲਿਆ, ਜਿਹੜਾ ਸਾਰੀਆਂ ਕਰਾਮਾਤਾਂ ਦਾ ਮਾਲਕ ਹੈ, ਉਸ ਮਾਲਕ ਦੇ ਨਾਲ ਸਾਂਝ ਪਾਣੀ। ਮੈਨੂੰ ਗੱਲ ਯਾਦ ਆਈ, ਇੱਕ ਵਾਰੀ ਨਾ ਇੱਕ ਪੰਡਿਤ ਜੀ ਆਪਣੇ ਆਪ ਨੂੰ ਨਿਸ਼ਕਾਮ ਸੇਵਕ ਅਖਵਾਉਣ ਵਾਲੇ ਨਗਰ ਤੋਂ ਬਾਹਰ ਬੈਠੇ ਸਨ, ਅੱਖਾਂ ਮੀਟੀਆਂ, ਕੋਲ ਚੇਲਾ ਇੱਕ ਬੈਠਾ, ਕੋਈ ਰੱਬੀ ਜੀਵੜਾ ਆਇਆ, ਉਸਨੇ ਵੇਖਿਆ ਕਿ ਪੰਡਿਤ ਜੀ ਸ਼ਾਇਦ ਉਸ ਪਰਮੇਸ਼ਰ ਦੀ ਆਰਾਧਨਾ ਵਿੱਚ ਬੈਠੇ ਨੇ। ਉਹਨਾਂ ਨੇ ਸੇਵਾ ਕਰਨੀ ਚਾਹੀ ਤੇ ਕੁਝ ਟਕੇ ਪੰਡਿਤ ਜੀ ਦੇ ਅੱਗੇ ਰੱਖੇ, ਹੱਥ ਜੋੜੇ ਨਮਸਕਾਰ ਕਰਕੇ ਚਲੇ ਗਏ। 15-20 ਮਿੰਟਾਂ ਬਾਅਦ ਪੰਡਿਤ ਜੀ ਨੇ ਜਦੋਂ ਅੱਖਾਂ ਖੋਲੀਆਂ ਤੇ ਚੇਲੇ ਦੇ ਮਨ ਵਿੱਚ ਵੀ ਆਈ ਕਿ ਪੰਡਿਤ ਜੀ ਤੇ ਸਮਾਧੀ ਲੀਨ ਨੇ, ਉਸਨੇ ਨਾ ਉਹਨਾਂ ਦੇ ਵਿੱਚੋਂ ਇੱਕ ਟਕਾ ਚੁੱਕ ਕੇ ਜੇਬ ਵਿੱਚ ਪਾ ਲਿਆ। ਜਦੋਂ ਪੰਡਿਤ ਜੀ ਨੇ ਅੱਖਾਂ ਖੋਲੀਆਂ ਤੇ ਚੇਲੇ ਨੇ ਕਹਿ ਦਿੱਤਾ, ਪੰਡਿਤ ਜੀ ਇਹ ਕੋਈ ਰੱਬ ਦਾ ਪਿਆਰਾ ਆਇਆ ਸੀ, ਕੁਝ ਟਕੇ ਦੇ ਕੇ ਚਲਾ ਗਿਆ। ਤੇ ਪੰਡਿਤ ਜੀ ਨੇ ਪੁੱਛਿਆ ਕਿੰਨੇ ਨੇ? ਕਹਿਣ ਲੱਗਾ ਜੀ 4। ਤੇ ਪੰਡਿਤ ਜੀ ਕਹਿਣ ਲੱਗੇ, ਆਵਾਜ਼ ਤੇ 5 ਦੀ ਆਈ ਸੀ, ਖੜਾਕ ਤੇ 5 ਦਾ ਆਇਆ ਸੀ, 4 ਕਿਵੇਂ ਰਹਿ ਗਏ? ਇਹ ਕੇਵਲ ਪਖੰਡ ਨਹੀਂ ਤੇ ਹੋਰ ਕੀ? ਲੋਕਾਂ ਨੂੰ ਠੱਗਣ ਵਾਸਤੇ ਗੱਲ ਸਾਡੇ ਤਹਿ ਤਹਿ ਧੋਤੀਆਂ ਤੇਰੇ ਪਾਇਨ ਤਗ ਗਲੀ ਜਿੰਨਾਂ ਜਪ ਮਾਲੀਆਂ ਲੋਟੇ ਹੱਥਨ ਬੱਗ ਓਏ ਹਰ ਕੇ ਸੰਤ ਨਾ ਆਖੀਅਨ ਬਾਨਾਰਸ ਕੇ ਠੱਗ। ਕੇਵਲ ਲੋਕਾਂ ਨੂੰ ਲੁੱਟਣ ਵਾਸਤੇ ਧਰਮ ਦਾ ਮਖੋਟਾ ਪਹਿਨਿਆ। ਪਰ ਮੇਰੇ ਸਾਹਿਬ ਜੀ ਅੱਜ ਦੇ ਇਸ ਮੁਬਾਰਕ ਸ਼ਬਦ ਅੰਦਰ ਵੀ ਇਹ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਕਿ ਇਹ ਪੰਡਿਤ ਅਸਲ ਵਿੱਚ ਤੇਰਾ ਪਾਰ ਉਤਾਰਾ ਤਾਂ ਹੋਣਾ ਜੇ ਤੂੰ ਉਸ ਦੇ ਨਾਮ ਦੇ ਨਾਲ ਜੁੜੇਗਾ। ਜਿਸ ਦਿਨ ਤੇਰੇ ਹਿਰਦੇ ਵਿੱਚ ਨਾਮ ਦਾ ਵਾਸਾ ਹੋ ਗਿਆ, ਇਹ ਜੋ ਬਾਣੀ ਹੈ ਨਾ, ਬਾਣੀ ਸਭ ਨਾਮ ਹੈ, ਨਾਮ ਦੇ ਨਾਲ ਜੁੜਨ ਦੇ ਨਾਲ ਸਾਂਝ ਉਸ ਮਾਲਕ ਨਾਲ ਬਣਦੀ ਹੈ, ਨਾਮੀ ਨਾਲ। ਤੇ ਮਕਸਦ ਤੇ ਹੈ ਉਹਦੇ ਨਾਲ ਕਿਸੇ ਤਰ੍ਹਾਂ ਸਾਡਾ ਜੁੜਨਾ ਹੋ ਜਾਏ, ਜੁੜਿਆ ਨਾਮ ਦੁਆਰੇ ਜਾਏਗਾ, ਹੋਰ ਕੋਈ ਵੀ ਢੰਗ ਤਰੀਕਾ ਨਹੀਂ। ਇਹ ਗੱਲ ਮੇਰੇ ਪਾਤਸ਼ਾਹ ਜੀ ਨੇ ਸਮਝਾਈ ਸੀ ਜਗਨਨਾਥਪੁਰੀ। ਜਦੋਂ ਮੇਰੇ ਪਾਤਸ਼ਾਹ ਜੀ ਜਾ ਕੇ ਬੈਠੇ ਸਾਗਰ ਦੇ ਕੰਢੇ ਤੇ, ਧੰਨ ਗੁਰੂ ਨਾਨਕ ਦੇ ਮਹਾਰਾਜ, ਤੇ ਵੇਖਿਆ ਉਸ ਬ੍ਰਾਹਮਣ ਨੇ, ਕਹਿਣ ਲੱਗਾ ਇੱਥੇ ਸਾਰੀ ਲੁਕਾਈ ਜਾ ਕੇ ਚਰਨਾਂ ਵਿੱਚ ਡਿੱਗ ਪਈ, ਮੇਰਾ ਕੀ ਬਣੇਗਾ? ਹੁਣ ਉਸ ਨੇ ਇੱਕ ਫਿਰ ਸਵਾਲ ਕਰ ਦਿੱਤਾ, ਕਹਿਣ ਲੱਗੇ ਤੁਹਾਡੇ ਕੋਲ ਤੇ ਠਾਕੁਰ ਹੀ ਕੋਈ ਨਹੀਂ, ਤੁਸੀਂ ਆਰਤੀ ਕਿਸ ਤਰ੍ਹਾਂ ਕਰਦੇ ਹੋ? ਤੁਹਾਡੇ ਕੋਲ ਠਾਕੁਰ ਨਹੀਂ? ਮੇਰੇ ਸਾਹਿਬ ਜੀ ਕਹਿਣ ਲੱਗੇ, ਹੈ, ਠਾਕੁਰ ਤੋਂ ਬਿਨਾਂ ਤੇ ਆਰਤੀ ਹੋ ਹੀ ਨਹੀਂ ਸਕਦੀ। ਕੇਵਲ ਪੱਥਰ ਨਹੀਂ, ਉਹ ਪਰਿਪੂਰਨ ਪਰਮਾਤਮਾ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਕਹਿਣ ਲੱਗੇ ਉਹਦੇ ਤੋਂ ਬਿਨਾਂ ਆਰਤੀ ਹੋ ਹੀ ਨਹੀਂ ਸਕਦੀ। ਪਰ ਪੰਡਿਤ ਜੀ ਜਿਹੜੀ ਚੀਜ਼ ਦੀ ਸਾਡੇ ਕੋਲ ਥੋੜ੍ਹੇ, ਤੁਸੀਂ ਦੱਸੋ। ਕਹਿਣ ਲੱਗੇ ਤੁਹਾਡੇ ਕੋਲ ਥਾਲ ਕੋਈ ਨਹੀਂ? ਤੇ ਮੇਰੇ ਸਾਹਿਬ ਨੇ ਕਿਹਾ ਸੀ, ਕਹਿਣ ਲੱਗੇ ਮੇਰੇ ਕੋਲ ਥਾਲ ਹੈ। ਉਹ ਕਿਹੜਾ ਥਾਲ ਹੈ? ਕਹਿਣ ਲੱਗੇ ਸਾਰਾ ਜਿਹੜਾ ਗਗਨ ਹੈ ਨਾ, ਇਹ ਥਾਲ ਹੀ ਹੈ। ਤੇ ਦੀਵੇ ਕਿੱਥੇ ਨੇ? ਕਹਿਣ ਲੱਗੇ ਜਿੰਨੇ ਸੂਰਜ ਚੰਦ ਤਾਰੇ ਸਿਆਰੇ ਇਹ ਸਾਰੇ ਦੀਵੇ ਨੇ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਣ ਚਵਰੋ ਕਰੇ। ਪਵਨ ਚਵਰ ਕਰ ਰਹੀ ਹੈ। ਇਹ ਜਿੰਨੀ ਬਨਸਪਤੀ ਹੈ ਇਹ ਫੁੱਲਾਂ ਦੀ ਵਰਖਾ ਹੋ ਰਹੀ ਹੈ। ਕਹਿਣ ਲੱਗੇ ਫਿਰ ਤੁਹਾਡਾ ਤੇ ਥਾਲ ਬਹੁਤ ਵੱਡਾ ਹੈ। ਤੇ ਮੇਰੇ ਸਾਹਿਬ ਨੇ ਕਿਹਾ ਸੀ ਕੇਵਲ ਥਾਲ ਹੀ ਨਹੀਂ ਵੱਡਾ, ਪੰਡਿਤ ਜੀ ਹਕੀਕਤ ਇਹ ਕਿ ਮੇਰਾ ਠਾਕੁਰ ਵੀ ਬਹੁਤ ਵੱਡਾ ਹੈ, ਮੇਰਾ ਮਾਲਕ ਵੀ ਬਹੁਤ ਵੱਡਾ ਹੈ। ਸਮਝਾਉਣ ਦਾ ਇੱਕ ਢੰਗ ਹੈ। ਗੁਰੂ ਸਵਾਰਿਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਜਿੰਨੀ ਵੀ ਬਾਣੀ ਹੈ ਕੇਵਲ ਉਸ ਪਰਿਪੂਰਨ ਪਰਮਾਤਮਾ ਦੀ ਉਸਤਤ ਹੈ। ਹਾਂ, ਵੇਖਣ ਵਿੱਚ ਆਇਆ ਕਿ ਬੜੇ ਧਰਮ ਗ੍ਰੰਥ ਨੇ ਜਿਨ੍ਹਾਂ ਦੇ ਵਿੱਚ ਥੋੜ੍ਹਾ ਹਿੱਸਾ ਹੈ ਜਿਹੜਾ ਉਸ ਪਰਮਾਰਥ ਦਾ ਪਰਮੇਸ਼ਰ ਨਾਲ ਜੋੜਨ ਦਾ। ਬਹੁਤਾ ਤੁਹਾਨੂੰ ਇਤਿਹਾਸ ਮਿਲੇਗਾ, ਮਿਥਿਹਾਸ ਮਿਲੇਗਾ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਕਿਤੇ ਤੁਹਾਨੂੰ ਇਤਿਹਾਸ ਨਜ਼ਰ ਨਹੀਂ ਆਏਗਾ, ਕੋਈ ਮਿਥਿਹਾਸ ਨਹੀਂ, ਕਿਤੇ ਇਤਿਹਾਸ ਨਹੀਂ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਾਤਾ ਪਿਤਾ ਕੌਣ ਸਨ। ਵੱਖਰਾ ਇਤਿਹਾਸ ਤੇ ਹੋਵੇਗਾ, ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਕਿਤੇ ਨਹੀਂ ਨਜ਼ਰ ਆਏਗਾ। ਉਹਨਾਂ ਦੇ ਕਿੰਨੇ ਬੱਚੇ ਸਨ, ਪਤਨੀ ਕੌਣ ਸੀ, ਨਹੀਂ। ਇਸ ਵਿੱਚ ਕੇਵਲ ਉਸ ਪਰਿਪੂਰਨ ਪਰਮਾਤਮਾ ਦੀ ਹੀ ਸਿਫਤ ਸਲਾਹ ਹੈ। ਔਰ ਇਹੀ ਕਾਰਨ ਹੈ ਕਿ ਅੱਜ ਤੱਕ ਕਿਤੇ ਵੀ ਸਾਇੰਸ ਜੋ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ ਹੈ ਉਸ ਨੂੰ ਗਲਤ ਸਾਬਤ ਨਹੀਂ ਕਰ ਸਕੀ। ਮੈਨੂੰ ਮਾਫ਼ ਕਰਿਆ ਜੇ, ਜਿੱਥੇ ਮਿਥਿਹਾਸ ਹੋਏਗਾ ਨਾ, ਕਿਤੇ ਇਹ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਅੰਦਰ ਕਿ ਗੌਤਮ ਰਿਸ਼ੀ ਨੇ ਗਿੱਲਾ ਪਰਨਾ ਮਾਰਿਆ ਅਤੇ ਚੰਦਰਮਾ 'ਤੇ ਦਾਗ ਪੈ ਗਿਆ। ਕਿਤੇ ਇਹ ਨਹੀਂ ਲਿਖਿਆ ਤੁਹਾਨੂੰ ਮਿਲੇਗਾ ਕਿ ਅਗਸਤ ਮੁਨੀ ਦੀ ਜਦੋਂ ਸਾਗਰ ਨੇ ਛਲ ਮਾਰੀ ਅਤੇ ਝੁੱਗੀ ਰੁੜ ਗਈ ਅਤੇ ਉਸ ਨੇ 250 ਚੂਲੀਆਂ ਵਿੱਚ ਸਾਰਾ ਸਾਗਰ ਹੀ ਪੀ ਲਿਆ। ਔਰ ਫਿਰ ਜਦੋਂ ਉਸ ਪਾਣੀ ਨੂੰ ਸਾਗਰ ਨੂੰ ਖਾਰਜ ਕੀਤਾ ਮਲਮੂਤਰ ਦੇ ਰਾਹੀਂ ਅਤੇ ਸਾਗਰ ਜਿਹੜਾ ਸੀ ਨਾ ਉਖਾਰਾ ਹੋ ਗਿਆ। ਇਹ ਮਨੋਕਲਪਤ ਕਹਾਣੀਆਂ ਤੁਹਾਨੂੰ ਕਿਤੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਮਿਲਣਗੀਆਂ। ਕੇਵਲ ਸੱਚ ਦੀ ਬਾਤ ਹੈ, ਕੇਵਲ ਉਸ ਪਰਮੇਸ਼ਰ ਦੇ ਨਾਲ ਜੁੜਨ ਦੀ ਬਾਤ ਹੈ। ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਾਂਗੇ, ਬਾਣੀ ਦੇ ਨਾਲ ਜੁੜਾਂਗੇ, ਔਰ ਰਸਮੀ ਤੌਰ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਨੰਦੇੜ ਸਾਹਿਬ ਦੀ ਧਰਤੀ 'ਤੇ। ਪਰ ਉਂਝ ਮੂਲ ਰੂਪ ਵਿੱਚ ਸ਼ੁਰੂ ਤੋਂ ਹੀ ਸ਼ਬਦ ਗੁਰੂ ਹੈ, ਪਹਿਲੇ ਜਾਮੇ ਤੋਂ ਹੀ ਪ੍ਰੇਰਨਾ ਸ਼ਬਦ ਗੁਰੂ ਦੀ ਦਿੱਤੀ ਜਾਂਦੀ ਰਹੀ, ਪ੍ਰੇਰਨਾ ਬਾਣੀ ਦੀ ਦਿੱਤੀ ਜਾਂਦੀ ਰਹੀ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਅਸਲ ਵਿੱਚ ਜਿਹੜੇ ਰਹਿਬਰੀ ਪੁਰਸ਼ ਨੇ ਨਾ, ਉਹਨਾਂ ਨੂੰ ਇਹ ਬਾਣੀ ਜਿਹੜੀ ਨਾਜ਼ਲ ਹੁੰਦੀ ਹੈ। ਜਦੋਂ ਮੁਹੰਮਦ ਸਾਹਿਬ ਉਹਨਾਂ 'ਤੇ ਕੁਰਾਨ ਨਾਜ਼ਲ ਹੋਈ, ਉਹਨਾਂ ਦੀ ਰਸਨਾ ਤੋਂ ਜਿਹੜੇ ਬੋਲ ਨਿਕਲੇ ਅਤੇ ਉਹਨਾਂ ਦੀ ਘਰਵਾਲੀ ਨੇ ਕਹਿ ਦਿੱਤਾ ਸੀ ਐ ਮੁਹੰਮਦ, ਇਹ ਜਿਹੜੇ ਬੋਲ ਨੇ ਨਾ ਇਹ ਤੁਹਾਡੇ ਬੋਲ ਨਹੀਂ ਮੈਨੂੰ ਨਜ਼ਰ ਆਉਂਦੇ, ਇਹ ਤੇ ਬੜੇ ਸਵਰੇ ਹੋਏ ਬੋਲ ਨੇ, ਕਿਉਂਕਿ ਆਪ ਤੇ ਉਹ ਅਨਪੜ੍ਹ ਸਨ, ਪੜ੍ਹੇ ਲਿਖੇ ਨਹੀਂ ਸਨ। ਕਹਿ ਲੱਗੇ ਬੋਲ ਤੁਹਾਡੇ ਨਹੀਂ। ਤੇ ਉਹਨਾਂ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਖਦੀਜ਼ਾ ਇਹ ਗੱਲ ਸੱਚ ਹੈ, ਅੱਜ ਮੁਹੰਮਦ ਤੇ ਚੁੱਪ ਕਰ ਗਿਆ, ਅੱਜ ਖੁਦਾ ਆਪ ਹੀ ਬੋਲ ਰਿਹਾ ਹੈ, ਖੁਦਾ ਦੇ ਬੋਲ ਨੇ। ਤੇ ਮੇਰੇ ਸਾਹਿਬ ਨੇ ਵੀ ਕਿਹਾ ਹੂੰ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਅੱਜ ਵੀ ਮੈਂ ਵੇਖਦਾ ਕਿ ਜਿਨ੍ਹਾਂ ਦੇ ਕੋਲ ਆਪਣਾ ਕੁਝ ਵੀ ਨਹੀਂ ਨਾ, ਉਹ ਵੀ ਆਪਣੇ ਆਪ ਨੂੰ ਗੁਰੂ ਅਖਵਾਉਣ ਵਾਲੇ ਫਿਰ ਕਵੀਆਂ ਦੇ ਕੋਲੋਂ ਲੈਣਾ ਲਿਖਾ ਲਿਖਾ ਕੇ ਤੇ ਗਾਉਂਦੇ ਫਿਰਦੇ ਨੇ, ਉਸ ਨੂੰ ਬਾਣੀ ਨਹੀਂ ਕਿਹਾ ਜਾ ਸਕਦਾ। ਆਪਣੀਆਂ ਦੁਕਾਨਾਂ ਚਲਾਉਣ ਦਾ ਇੱਕ ਢੰਗ ਹੈ ਪਰ ਬਾਣੀ ਨਹੀਂ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਹਿਲਾਂ ਦੇ ਬੋਲ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਵੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਣ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ, ਕਹੇ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਕਹਿੰਦੇ ਨੇ ਮੈਂ ਤੇ ਕੁਝ ਵੀ ਨਹੀਂ ਬੋਲਦਾ, ਇਹ ਜੋ ਬੋਲਣਾ ਤੂੰ ਆਪ ਹੀ ਬੋਲ ਰਿਹਾ। ਇਹ ਬੋਲ ਪਰਮੇਸ਼ਰ ਦੇ ਬੋਲ ਨੇ। ਔਰ ਸੱਚ ਜਾਣਿਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ਬਦ ਗੁਰੂ ਦੀ ਸੂਝ ਬਖਸ਼ਿਸ਼ ਕੀਤੀ ਸੀ। ਪੁੱਛਿਆ ਸੀ ਜੋਗੀਆਂ ਨੇ ਕਵਣ ਮੂਲ, ਕਵਣ ਮਤ ਵੇਲਾ, ਕਵਣ ਗੁਰੂ ਜਿਸ ਕਾ ਤੂੰ ਚੇਲਾ। ਅਤੇ ਮੇਰੇ ਪਾਤਸ਼ਾਹ ਨੇ ਕਿਹਾ ਪਾਵਣ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਕਹਿਣ ਲੱਗੇ ਮੇਰਾ ਗੁਰੂ ਸ਼ਬਦ ਹੈ ਅਤੇ ਚੇਲਾ ਵੀ ਸਰੀਰ ਨਹੀਂ, ਫਿਰ ਚੇਲਾ ਕੌਣ ਹੈ? ਸੁਰਤ। ਚੇਲਾ ਸੁਰਤ ਹੈ। ਸੁਰਤ ਦੇ ਨਾਲ ਜਦੋਂ ਸ਼ਬਦ ਨੂੰ ਸੁਣਾਂਗੇ ਤਾਂ ਗੱਲ ਬਣੇ। ਇੱਕ ਥਾਂ ਹੋਰ ਵੀ ਸਵਾਲ ਕਰਦੇ ਨੇ ਮੇਰੇ ਸਾਹਿਬ ਤੇ ਕਿ ਦੁਨੀਆ ਸਾਗਰ ਦੁੱਤਰ ਕਹੀ ਹੈ ਕਿਉਂ ਕਰ ਪਾਈ ਹੈ ਪਾਰੋ, ਚਰਪਟ ਬੋਲੇ ਔਧੂ ਨਾਨਕ ਦੇ ਸੱਚਾ ਵਿਚਾਰੋ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜਵਾਬ ਦਿੰਦੇ ਨੇ, ਕਹਿਣ ਲੱਗੇ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਕਹਿੰਦੇ ਨੇ ਸੁਰਤ ਤੇ ਸ਼ਬਦ ਦਾ ਮੇਲ ਹੋਵੇ ਤੇ ਫਿਰ ਇਸ ਭਵ ਸਾਗਰ ਨੂੰ ਤਰਿਆ ਜਾਂਦਾ ਹੈ। ਸ਼ਬਦਾਂ ਦਾ ਸੰਗ੍ਰਹਿ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜਿਸ ਦੀ ਸੂਝ ਦਿੱਤੀ ਗੁਰੂ ਨਾਨਕ ਦੇ ਮਹਾਰਾਜ ਨੇ, ਜਿਸ ਦਾ ਸਵਰੂਪ ਬਖਸ਼ਿਸ਼ ਕੀਤਾ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ, ਔਰ ਜਿਸ ਦੇ ਸਦੀਵੀ ਲੜ ਲਾਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨੰਦੇੜ ਸਾਹਿਬ ਦੀ ਧਰਤੀ ਤੇ। ਜਿਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੋਇਆ ਸੀ ਨਾ, ਤੇ ਉਸ ਦਿਨ ਵੀ ਮੇਰੇ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਚੋਣ ਕੀਤੀ ਸੀ ਬਾਬਾ ਬੁੱਢਾ ਜੀ ਦੀ, ਤੇ ਰਸਨਾ ਤੇ ਸ਼ਬਦ ਸਨ ਜੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਅੰਕਿਤ ਕੀਤੇ ਨੇ। ਕਹਿਣ ਲੱਗੇ ਬੁੱਢਾ ਨਿਜ ਸਿਰ ਪਰ ਤਰ ਗ੍ਰੰਥ, ਆਗੇ ਚਲੋ ਸੁਦਾ ਸਰਪੰਥ। ਕਹਿਣ ਲੱਗੇ ਇਹ ਬੀੜ ਸੀਸ ਤੇ ਰੱਖ ਲਓ ਤੇ ਅੱਗੇ ਅੱਗੇ ਚਲੋ ਸੁਦਾ ਸਰ ਸਰੋਵਰ ਭਾਵ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ। ਅੱਗੇ ਅਸੀਂ ਅੱਗੇ ਚੱਲਦੇ ਸਾਂ, ਤੁਸੀਂ ਸਾਡੇ ਪਿੱਛੇ ਚੱਲਦੇ ਸੀ, ਪਰ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਵਰੂਪ ਤੁਹਾਡੇ ਸੀਸ ਤੇ ਹੋਵੇਗਾ ਤੇ ਅਸੀਂ ਤੁਹਾਡੇ ਪਿੱਛੇ ਪਿੱਛੇ ਚੱਲਾਂਗੇ। ਅੱਜ ਇੱਕ ਸਿੱਖ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬਿਠਾਇਆ ਤੇ ਨਾਲ ਇਹ ਕਿਹਾ ਸੀ ਰਸਨਾ ਤੇ ਇਹ ਬੋਲ ਸਨ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੇ ਸਭ ਪੰਥ। ਬੁੱਢਾ ਸਾਹਿਬ ਜੀ, ਸਾਹਿਬ ਆਖਿਆ ਕਿਉਂ? ਕਿਉਂਕਿ ਸਾਹਿਬ ਦੀ ਤਾਬਿਆ ਬਿਠਾਉਣ ਲੱਗੇ। ਹੁਕਮਨਾਮਾ ਲਓ, ਅੱਜ ਜੋਗੀਆਂ ਦੇ ਪੰਥ, ਸੰਨਿਆਸੀਆਂ ਦੇ ਪੰਥ ਵੀ ਸੁਣ ਲੈਣ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਬੋਲਦੇ ਨੇ। ਮਾਨ ਬਾਕ ਗ੍ਰੰਥ ਕੋ ਖੋਲਾ ਅਦਬ ਸਹਿਤ ਬੁੱਢਾ ਤਬ ਬੋਲਾ। ਬੜੇ ਸਤਿਕਾਰ ਦੇ ਨਾਲ ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿਆ ਤੇ ਹੁਕਮਨਾਮਾ ਆਇਆ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਿੱਖ ਨੂੰ ਤਾਬਿਆ ਬਿਠਾਇਆ। ਪਰ ਕਮਾਲ ਦੀ ਗੱਲ ਹੈ, ਇੱਥੇ ਵੀ ਜਦੋਂ ਸਿੱਖਾਂ ਨੇ ਸਵਾਲ ਕੀਤਾ ਸੀ ਨਾ ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਕਿ ਮਹਾਰਾਜ ਇਹ ਬਾਣੀ ਤੁਹਾਡੀ ਏ, ਤੁਹਾਨੂੰ ਵੱਡਿਆਂ ਕਰਕੇ ਜਾਣੀਏ ਕਿ ਗੁਰੂ ਗ੍ਰੰਥ ਸਾਹਿਬ ਨੂੰ ਵੱਡਾ ਕਰਕੇ ਮੰਨਣਾ? ਤੇ ਮੇਰੇ ਪਾਤਸ਼ਾਹ ਜੀ ਨੇ ਉੱਥੇ ਜੋ ਸ਼ਬਦ ਕਹੇ ਸਨ, ਕਹਿਣ ਲੱਗੇ ਸਤਿਗੁਰ ਕੇਰ ਸਰੀਰ ਹੈ ਜੋ ਸਰਬ ਥਾਨ ਸਮੇਂ ਸਭਨਾ ਦਰਸੈ। ਕਹਿੰਦੇ ਨੇ ਜਿਹੜਾ ਸਰੀਰ ਰੂਪ ਵਿੱਚ ਗੁਰੂ ਹੋਵੇ ਨਾ, ਉਹ ਸਾਰੇ ਥਾਵਾਂ 'ਤੇ ਇੱਕ ਵੇਲੇ ਦਰਸ਼ਨ ਨਹੀਂ ਦੇ ਸਕਦਾ। ਗ੍ਰੰਥ ਰਿਦਾ ਗੁਰ ਕੋਏ ਜਾਨੋ ਉੱਤਮ ਹੈ ਸਭ ਕਾਲ ਰਹੇ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਾਡਾ ਹਿਰਦਾ ਕਰਕੇ ਮੰਨਣਾ, ਔਰ ਇਹ ਸਦੀਵੀ ਰਹਿਣ ਵਾਲਾ ਹੈ। ਮੇਰੇ ਸਰੀਰ ਤੇ ਜਾਂ ਤੇ ਧੀਰਗ ਸਾਹਿਬ ਜਾਨ ਅਦਾਇਬ ਕਹਿ। ਕਹਿੰਦੇ ਨੇ ਸਾਡੇ ਸਰੀਰ ਤੋਂ ਵੱਡਾ ਕਰਕੇ ਮੰਨਣਾ, ਸਾਹਿਬ ਕਰਕੇ ਸਤਿਕਾਰ ਕਰਨਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਬਚਨ ਕਹੇ ਸਨ, ਔਰ ਗੁਰੂ ਸਵਾਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਨੰਦੇੜ ਸਾਹਿਬ ਦੀ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਰਸਮੀ ਤੌਰ 'ਤੇ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ, ਔਰ 10 ਜਾਮੇ ਧਾਰਨ ਕਰਨੇ ਪਏ। ਮੇਰੇ ਸਾਹਿਬ ਜੀ ਨੇ ਇਹ ਮਹਾਨ ਬਖਸ਼ਿਸ਼ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਦੇ ਸਦੀਵੀ ਲੜ ਲਾ ਦਿੱਤਾ। ਨਹੀਂ ਤਾਂ ਸੱਚ ਜਾਣਿਓ ਜਿਹੜੀ ਸਾਡੀ ਅੱਜ ਹਾਲਤ ਹੈ ਨਾ, ਮੈਂ ਮਾਫ਼ੀ ਪਹਿਲਾਂ ਮੰਗ ਲਵਾਂ, ਜੇ ਕਿਤੇ ਗੁਰਦੁਆਰਾ ਕਮੇਟੀ ਦੀ ਚੋਣ ਕਰਨੀ ਹੋਵੇ ਤਾਂ ਅਸੀਂ ਪਹਿਲਾਂ ਹੀ ਬੰਦੂਕਾਂ ਸਾਫ਼ ਕਰਨੀਆਂ ਸ਼ੁਰੂ ਕਰ ਦਿੰਦੇ, ਹਥਿਆਰਾਂ ਨੂੰ ਰੇਤੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਜੀ, ਗੁਰਦੁਆਰਾ ਕਮੇਟੀ ਦੀ ਚੋਣ ਆ ਰਹੀ ਹੈ। ਇਹ ਤਾਂ ਗੁਰੂ ਨੇ ਕਿਰਪਾ ਕੀਤੀ ਸਾਨੂੰ ਸਦੀਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾ ਗਏ, ਔਰ ਮੇਰੇ ਸਾਹਿਬ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਔਰ ਆਪ ਤਾਬਿਆ ਬੈਠੇ। ਖਿਆਲ ਕਰਿਓ, ਪੰਜਵੇਂ ਜਾਮੇ ਅੰਦਰ ਸਿੱਖ ਨੂੰ ਤਾਬਿਆ ਬਿਠਾਇਆ ਅਤੇ 10ਵੇਂ ਜਾਮੇ ਅੰਦਰ ਆਪ ਤਾਬਿਆ ਬੈਠੇ। ਉਹਦਾ ਇੱਕ ਕਾਰਨ ਸੀ ਕਿ ਗੁਰੂ ਕੇ ਸਿੱਖਾ ਪੰਜਵੇਂ ਜਾਮੇ ਅੰਦਰ ਜਿਸ ਗੁਰੂ ਦੇ ਲੜ ਤੈਨੂੰ ਲਾਇਆ ਕਿਤੇ ਸਰੀਰਾਂ ਨਾਲ ਨਾ ਜੁੜਿਆ ਰਹੀ, 10ਵੇਂ ਜਾਮੇ ਅੰਦਰ ਮੈਂ ਵੀ ਇਸੇ ਸ਼ਬਦ ਗੁਰੂ ਦੇ ਵਿੱਚ ਹੀ ਸਮਾ ਜਾਣਾ। ਔਰ ਮੇਰੇ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ। ਵੱਖ ਵੱਖ ਇਤਿਹਾਸਕਾਰਾਂ ਨੇ ਉਸ ਦਾ ਜ਼ਿਕਰ ਕੀਤਾ, ਕਈਆਂ ਨੇ ਜ਼ਿਕਰ ਕੀਤਾ ਕਿ ਹੁਕਮਨਾਮਾ ਆਇਆ ਸੀ ਸੂਹੀ ਮਹੱਲਾ ਪੰਜਵਾਂ, ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਅਤੇ ਮੇਰੇ ਸਾਹਿਬ ਜੀ ਨੇ ਸਿੱਖਾਂ ਨੂੰ ਇਹ ਹਦਾਇਤ ਕੀਤੀ ਕਿ ਸਾਰੀ ਰਾਤ ਸ਼ਬਦ ਪੜ੍ਹਨੇ ਨੇ, ਖੁੱਲਿਆ ਕਰਮ ਕਿਰਪਾ ਭਈ ਠਾਕਰ ਕੀਰਤਨ ਹਰ ਹਰ ਗਾਈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ। जो सारा सिख जगत आज इस महान पुरब मना रहा है। पर मैं एक बेनती करा, वेखो सतगुरु जी ने साडे ते बड़ी कृपा की है, पर माफी मैं पहला मंग लवा, अंदर अपने झाती मारीे कि साडे विचों किन्ने कु ने जिन्हां ने पूर्ण तौर ते गुरु ग्रंथ साहब नूं गुरु मान लिया होवे। जे गुरु ग्रंथ साहब नूं पूर्ण तौर ते गुरु मन्या होवे ते अज जिन्ने साडे वीर पखंडियां दे डेरियां ते भटकदे फिरदे ने उहनां नूं किते जाण दी लोड़ ही ना पैंदी। तुध नूं निवण मन्नण तेरा नाउ, केवल मत्था टेकण नाल गल नहीं बन जांदी, गल बनती है जदों अपना आपा ही गुरु अगे समर्पित कर दिता जाए, फिर गल बनती। जे गैर धर्मां दे लोकां ने जो कुछ समझ है ना, असी नहीं अजे जान सके। अंग्रेजी का एक राइटर है मिस्टर टाइन बी, बड़े ध्यान नाल सुने, गुरु ग्रंथ साहिब महाराज जी का अंग्रेजी विच तर्जमा किया ते भूमिका लिखण वास्ते आवाज मारी उस अंग्रेज राइटर नूं, ते उन्होंने जो भूमिका दे विच शब्द कहे ने ना, वो कहिंदे ने कि अज विज्ञान ने संसार नूं बड़ा छोटा कर दिता है। कदे बंदा पैदल तुरदा सी, 30-40 किलोमीटर का सफर तय करता सी, अज 24 घंटियां च सारी धरती दे चक्कर कट के आ जांदा है। कदे मनुख आवाज मारदा सी 2 फरलांग तक पहुंचदी सी, अज संसार दे एक कोने विच बैठा दूजे कोने विच गल्लां करी जा रहा है। इन्ना विज्ञान ने संसार नूं छोटा कर दिता है। और कहिंदे ने कि मैनूं इस तरह लगदा है कि एक दिन ऐसा आएगा जिस दिन सारे संसार की हुकूमत एक हो जाएगी। पर कहिंदे ने जिस दिन सारे संसार की हुकूमत एक होई ना, उस दिन सारे संसार का धर्म ही एक होएगा, ते जिस दिन सारे संसार का धर्म एक हो गया, उस दिन यदा धर्म ग्रंथ भी एक होएगा, ते जिस दिन धर्म ग्रंथ एक होया सारे संसार का, वह केवल तो केवल गुरु ग्रंथ साहब होगा। एक अदीब ने बड़ा सोहना कहा, देखो असी गुरु नानक देव महाराज जी का प्रकाश पुरब भी मनाने, ज्योति जोत दिवस भी मनाया जाता है, गुरु गोबिंद सिंह महाराज जी का प्रकाश पुरब भी मनाया जाता है, ज्योति जोत दिवस भी मनाया जाता है। पर गुरु साहब ने एडी कृपा की, धन गुरु ग्रंथ साहिब महाराज जी का प्रकाश पुरब तो है, पर जिनी देर दुनिया रहेगी कभी ज्योति जोत दिवस नहीं मनाया जाएगा। सदीवी है धन गुरु ग्रंथ साहिब महाराज। गुरु गोबिंद सिंह महाराज ने गुरता गद्दी की बख्शिश की, तो एक अदीब ने बड़ा सोहना लिखा, वो कहिंदे ने एक शायर ने लिखा, वो कहिंदे ने गुरु ग्रंथ गुरियाई दा ऐसा तिलक लगाना, इस जोत ने फेर कदे नहीं ज्योति जोत समाणा। ये धन गुरु ग्रंथ साहब सदीवी है, जिस दे लड़ सानू कलगी वाले पातशाह जी ने लाया है। और सच जाण्यो बाणी तो बिना, नाम तो बिना उस परमेश्वर नाल सांझ नहीं जे पै सकती। कर्म कांड जिन्ने मर्जी मनुख करी जाए, पर मेरे साहब जी कहिंदे ने पाठ पढ़ियो और वेद विचार्यो निवल भयंगम साधे, पंच जना स्यों संग न छुटक्यो अधिक अहम बुद बाधे, प्यारे इन बिद मिलन ना जाई मैं किए कर्म अनेका, हार पर्यो स्वामी के द्वारे दीजे बुद्ध बबेका। गुरु ग्रंथ साहब अगे अपना आपा समर्पित करिए। अज दे इस मुबारक हुक्मनामे अंदर मेरे पातशाह जी बख्शिश कर रहे ने, आओ बड़े प्यार नाल सरवण करिए जी।
सतनाम श्री वाहिगुरु साहिब जी, आसा महला पंजवा, दान दे कर पूजा करना।
ਮੇਰੇ ਪਾਤਸ਼ਾਹ ਜੀ ਉਸ ਬ੍ਰਾਹਮਣ ਨੂੰ ਸੰਬੋਧਨ ਕਰਦੇ ਨੇ ਜਿਹਨੇ ਲਿਬਾਸ ਧਰਮ ਦਾ ਪਾਇਆ ਪਰ ਅੰਦਰ ਕੇਵਲ ਕਰਮ ਕਾਂਡ ਹੈ। ਅਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਤੁਹਾਨੂੰ ਜਿਹੜੇ ਦਾਨ ਦਿੰਦੇ ਨੇ ਕੀ ਜਾਣ ਕੇ, ਧਰਮੀ ਜਾਣ ਕੇ, ਧਰਮੀ ਜਾਣ ਕੇ ਦਾਨ ਦਿੱਤਾ ਜਾਂਦਾ ਔਰ ਨਾਲ ਉਹਨਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ। ਕਿਸ ਵਾਸਤੇ? ਕਿ ਇਹ ਧਰਮੀ ਲੋਕ ਨੇ ਔਰ ਇਹ ਸਾਡੇ ਵਾਸਤੇ ਅਰਦਾਸ ਬੇਨਤੀ ਕਰਨਗੇ ਅਤੇ ਹੋ ਸਕਦਾ ਸਾਡਾ ਵੀ ਕਿਤੇ ਪਾਰ ਉਤਾਰਾ ਹੋ ਜਾਏ। ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਇਹ ਬ੍ਰਾਹਮਣ ਤੇਰਾ ਇਹ ਲਿਬਾਸ ਵੇਖ ਕੇ ਤੈਨੂੰ ਦਾਨ ਦੇ ਕੇ ਤੇਰੀ ਪੂਜਾ ਵੀ ਕਰਦੇ ਹਨ।
ਲੈਤ ਦੇਤ ਉਨ ਮੂਕਰ ਪਰਨਾ।
ਪਰ ਦੂਜੇ ਪਾਸੇ ਉਸ ਬ੍ਰਾਹਮਣ ਦਾ ਕੀ ਕਿਰਦਾਰ ਹੈ? ਉਸ ਦਾ ਕਿਰਦਾਰ ਇਹ ਹੈ ਕਿ ਉਹ ਲੈ ਕੇ ਵੀ ਕਦੇ ਸ਼ੁਕਰਾਨਾ ਨਹੀਂ ਕਰਦਾ। ਜਿਵੇਂ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਨਾ ਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼। ਇਹ ਅਵਸਥਾ ਨਹੀਂ ਔਰ ਅੰਦਰ ਭਾਵਨਾ ਪਤਾ ਕੀ ਹੈ? ਅੰਦਰੋਂ ਹੰਕਾਰ ਦਾ ਭਰਿਆ ਹੋਇਆ ਅਤੇ ਅੰਦਰ ਭਾਵਨਾ ਇਹ ਹੈ ਕਿ ਮੇਰੇ 'ਤੇ ਕੋਈ ਅਹਿਸਾਨ ਨਹੀਂ ਕਰਦੇ, ਮੈਨੂੰ ਦੇਖ ਕੇ ਮੇਰੇ 'ਤੇ ਕੋਈ ਅਹਿਸਾਨ ਨਹੀਂ ਕਰਦੇ। ਮੈਂ ਇਹਨਾਂ ਦਾ ਪ੍ਰਲੋਕ ਸਵਾਰ ਰਿਹਾ, ਮੈਂ ਇਹਨਾਂ ਦਾ ਅੱਗਾ ਸਵਾਰ ਰਿਹਾ ਹਾਂ, ਇਸ ਕਰਕੇ ਮੈਨੂੰ ਦਿੰਦੇ ਨੇ। ਮੇਰੇ ਸਾਹਿਬ ਜੀ ਕਹਿੰਦੇ ਨੇ ਉਹ ਲੈ ਕੇ ਵੀ ਅਹਿਸਾਨਮੰਦ ਨਹੀਂ ਹੁੰਦਾ, ਮੁੱਕਰ ਜਾਂਦਾ ਹੈ।
ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ।
ਪਰ ਮੇਰੇ ਸਾਹਿਬ ਜੀ ਕਹਿਣ ਲੱਗੇ ਇੱਕ ਗੱਲ ਚੇਤੇ ਰੱਖੀ, ਇਹ ਬ੍ਰਾਹਮਣ ਸਾਰਿਆਂ ਹੀ ਅੱਗੇ ਇੱਕੋ ਥਾਂ 'ਤੇ ਜਾਣਾ। ਜਿਸ ਥਾਂ 'ਤੇ ਤੂੰ ਕਹਿੰਦਾ ਕਿ ਮੈਂ ਧਰਮ ਦਾ ਲਿਬਾਸ ਪਾਇਆ, ਮੈਂ ਧਰਮੀ ਹਾਂ, ਪਰ ਜਿਸ ਥਾਂ 'ਤੇ ਤੂੰ ਅੱਗੇ ਪਹੁੰਚਣਾ ਹੈ,
ਇਤ ਦਰ ਤੂੰ ਹੀ ਹੈ ਪਛਤਾਣਾ।
ਉਸ ਦਰ 'ਤੇ ਜਾ ਕੇ ਤੇਰੇ ਕੋਲ ਕੇਵਲ ਪਛਤਾਵਾ ਰਹਿ ਜਾਏਗਾ, ਕਿਉਂਕਿ ਉੱਥੇ 'ਤੇ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਉੱਥੇ ਇਹ ਨਹੀਂ ਵੇਖਿਆ ਜਾਂਦਾ ਕਿ ਤੂੰ ਬੜੀ ਉੱਚੀ ਕੁੱਲ ਦਾ ਹੈ, ਬ੍ਰਾਹਮਣ ਹੈ, ਤੇਰਾ ਲਿਬਾਸ ਬੜਾ, ਤੇਰੀ ਪੂਜਾ ਪ੍ਰਤਿਸ਼ਠਾ ਬੜੀ ਹੋਈ। ਨਹੀਂ, ਮੇਰੇ ਸਾਹਿਬ ਜੀ ਕਹਿੰਦੇ ਨੇ ਉੱਥੇ 'ਤੇ ਜੋ ਤੇਰੇ ਕਰਮ ਨੇ ਉਹਨਾਂ ਅਨੁਸਾਰ ਹਿਸਾਬ ਕਿਤਾਬ ਹੋਣਾ, ਤੇਰੇ ਕਰਮਾਂ ਨੂੰ ਉੱਥੇ ਵੇਖਿਆ ਜਾਣਾ। ਆਪੀ ਨੇ ਭੋਗ ਕੇ ਹੋਏ ਭਸਮੜ ਭੌਰ ਸਦਾਇਆ, ਵੱਡਾ ਹੋਇਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ। ਅਤੇ ਸਾਹਿਬ ਜੀ ਕਹਿੰਦੇ ਨੇ ਥਾਓ ਨਾ ਹੋਵੀ ਪਾਉਂਦੀ, ਇਹਦਾ ਮਤਲਬ ਹੈ ਪੈਂਦਿਆਂ ਵਾਰ ਨਹੀਂ ਆਉਂਦਾ ਫਿਰ ਅੱਗੇ ਕੀਤੇ ਕਰਮਾਂ ਅਨੁਸਾਰ, ਥਾਓ ਨਾ ਹੋਵੀ ਪਾਉਂਦੀ। ਹੁਣ ਸੁਣੀਏ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਪਰ ਇੱਕ ਉਹ ਨੇ ਜਿਨ੍ਹਾਂ ਵਾਸਤੇ ਕਿਹਾ ਜਾਂਦਾ ਗੁਰਮੁਖ ਜਨਮ ਸਵਾਰ, ਦਰਗਹਿ ਚੱਲਿਆ ਸੱਚੀ ਦਰਗਹਿ ਜਾਏ, ਸੱਚਾ ਪਿੜ ਮੱਲਿਆ। ਮੇਰੇ ਸਾਹਿਬ ਜੀ ਕਹਿਣ ਲੱਗੇ ਅੱਗੇ ਜਿੱਥੇ ਤੂੰ ਪਹੁੰਚਣਾ ਤੇਰੇ ਕੀਤੀਆਂ ਕਰਤੂਤਾਂ ਅਨੁਸਾਰ ਤੈਨੂੰ ਅੱਗੇ ਪਛਤਾਉਣਾ ਪੈਣਾ ਹੈ।
ਐਸੇ ਬ੍ਰਾਹਮਣ ਡੂਬੇ ਭਾਈ।
ਐਸੇ ਬ੍ਰਾਹਮਣ ਜੋ ਹੈ ਕੇਵਲ ਸਵਾਂਗ ਰਚ ਕੇ ਤੇ ਕੇਵਲ ਮਾਇਆ ਦੇ ਪਿੱਛੇ ਦੌੜਨ ਵਾਲਾ, ਸਮਝੋ ਇਹ ਮਾਇਆ ਦੀ ਘੁੰਮਣ ਘੇਰੀ ਵਿੱਚ ਡੁੱਬਾ ਹੋਇਆ ਹੈ।
ਨਿਰਾਪਰਾਧ ਚਿਤ ਵਹਿ ਬੁਰਿਆਈ।
ਔਰ ਕਹਿੰਦੇ ਨੇ ਨਿਰਾਪਰਾਧ ਜਿਨ੍ਹਾਂ ਨੇ ਕੋਈ ਅਪਰਾਧ ਵੀ ਨਹੀਂ ਕੀਤਾ ਉਹਨਾਂ ਦਾ ਵੀ ਇਹ ਮਾੜਾ ਸੋਚਦਾ ਹੈ, ਉਹਨਾਂ ਦੀ ਵੀ ਬੁਰਿਆਈ ਹੀ ਲੋਚਦਾ ਹੈ।
ਰਹਾਉ ਅੰਤਰ ਲੋਭ ਫਿਰ ਹਲਕਾਏ।
ਕਹਿੰਦੇ ਨੇ ਅੰਦਰ ਬਾਹਰੋਂ ਤੇ ਲਿਬਾਸ ਧਰਮੀ ਹੈ ਪਰ ਅੰਦਰ ਮਾਇਆ ਦੇ ਵਿੱਚ ਇੰਨਾ ਗ੍ਰਸਿਆ ਹੋਇਆ ਲੋਭੀ ਹੈ। ਜਿਉਂ ਕੂਕਰ ਹਰਕਾਇਆ ਧਾਵੇ ਦਹਿ ਦਿਸ ਜਾਏ। ਲੋਭੀ ਜੰਤ ਨਾ ਜਾਣੇ ਪੱਖ ਅਪੱਖ ਸਭ ਖਾਏ। ਜਦੋਂ ਕੋਈ ਵੇਖਿਆ ਕਿ ਕੁੱਤਾ ਘਰ ਵਿੱਚ ਰੱਖਿਆ ਹੋਵੇ ਨਾ ਤੇ ਮਾਲਕ ਦਾ ਬੜਾ ਵਫਾਦਾਰ ਹੁੰਦਾ, ਭਾਵੇਂ ਮਾਲਕ ਉਹਨੂੰ ਧੱਕੇ ਵੀ ਮਾਰੇ ਸੋਟੇ ਵੀ ਮਾਰੇ ਫਿਰ ਵੀ ਉਹ ਘਰ ਛੱਡ ਕੇ ਨਹੀਂ ਜੇ ਜਾਂਦਾ, ਉਹ ਮਾਲਕ ਦੀ ਵਫਾਦਾਰੀ ਕਰਦਾ। ਪਰ ਬਦਕਿਸਮਤੀ ਨਾਲ ਜਦੋਂ ਕਿਤੇ ਉਹ ਹਲਕਾ ਹੋ ਜਾਂਦਾ ਨਾ ਉਹ ਸਭ ਤੋਂ ਪਹਿਲਾਂ ਮਾਲਕ ਨੂੰ ਹੀ ਵੱਢਦਾ, ਐਸਾ ਵੀ ਵੇਖਣ ਵਿੱਚ ਆਇਆ। ਔਰ ਜਦੋਂ ਮਾਇਆ ਦੇ ਲੋਭ ਵਿੱਚ ਲੋਕ ਹਲਕੇ ਉੱਤੇ ਅੰਨੇ ਹੋ ਜਾਂਦੇ ਨੇ, ਗੁਰੂ ਸਵਾਰਿਓ ਉਦੋਂ ਜਿਹੜੇ ਆਪਣੇ ਖੈਰ ਖਾਂ ਹੁੰਦੇ ਨੇ ਨਾ ਉਹਨਾਂ ਦਾ ਹੀ ਸਭ ਤੋਂ ਵੱਡਾ ਨੁਕਸਾਨ ਕਰਨਗੇ। ਔਰ ਐਸਾ ਹੋਇਆ ਸਾਡੇ ਦੇਸ਼ ਵਿੱਚ ਵੀ ਐਸਾ ਹੋਇਆ, ਜਿਨ੍ਹਾਂ ਨੇ ਇਸ ਦੇਸ਼ ਦੀ ਆਣ ਅਤੇ ਸ਼ਾਨ ਖਾਤਰ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ, ਜਦੋਂ ਇਸ ਦੇਸ਼ ਦੇ ਲੋਕ ਹਲਕੇ ਹੋ ਗਏ ਅਤੇ ਉਹਨਾਂ ਨੂੰ ਹੀ ਮਾਰਨ ਵਾਸਤੇ ਤੁਲ ਪਏ। ਗੁਰੂ ਸਵਾਰਿਓ, ਨਹੀਂ ਪਤਾ ਲੱਗਦਾ ਹਲਕੇ ਮਨੁੱਖ ਨੂੰ, ਉਹ ਫਿਰ ਆਪਣਿਆਂ ਨੂੰ ਵੀ ਲੁੱਟਦਾ, ਉਹ ਬਗਾਨਿਆਂ ਨੂੰ ਵੀ ਲੁੱਟਦਾ, ਉਹ ਸਾਰਿਆਂ ਨੂੰ। ਕੇਵਲ ਉਸ ਦੀ ਸਾਂਝ ਮਾਇਆ ਨਾਲ ਹੈ, ਮਾਇਆ ਦੀ ਖਾਤਰ ਜਿਹੜਾ ਹਲਕਾ ਹੋ ਗਿਆ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਅੰਤਰ ਲੋਭ ਫਿਰੇ ਹਲਕਾਏ, ਅੰਦਰ ਮਾਇਆ ਦਾ ਲੋਭ ਹੈ, ਲਾਲਚ ਹੈ, ਔਰ ਹਲਕੇ ਹੋਏ ਫਿਰਦੇ ਹਨ।
ਨਿੰਦਾ ਕਰੇ ਸਿਰ ਭਾਰ ਉਠਾਈ,
ਔਰ ਉਹ ਕੇਵਲ ਦੂਜਿਆਂ ਦੀ ਨਿੰਦਿਆ ਚੁਗਲੀ ਕਰਕੇ ਆਪਣੇ ਸਿਰ ਤੇ ਇਹ ਪਾਪਾਂ ਦਾ ਭਾਰ ਲੈ ਕੇ ਤੁਰੇ ਫਿਰਦੇ ਹਨ।
ਮਾਇਆ ਮੂਠਾ ਚੇਤੈ ਨਾਹੀਂ,
ਇਹ ਪੰਡਿਤ ਜੇ ਤੂੰ ਮਾਇਆ ਦੇ ਵਿੱਚ ਐਸਾ ਠੱਗਿਆ ਗਿਆ, ਤੈਨੂੰ ਮਾਇਆ ਨੇ ਠੱਗ ਲਿਆ, ਔਰ ਤੈਨੂੰ ਉਸ ਮਾਲਕ ਨੂੰ, ਤੂੰ ਉਸ ਮਾਲਕ ਨੂੰ ਕਦੇ ਚੇਤੇ ਨਹੀਂ ਕੀਤਾ, ਉਸ ਮਾਲਕ ਦੀ ਤੈਨੂੰ ਕਦੀ ਯਾਦ ਹੀ ਨਹੀਂ ਆਈ ਹੈ।
ਪਰਮੇ ਭੁੱਲਾ ਬਹੁਤੀ ਰਾਹੀ,
ਔਰ ਭਰਮ ਵਿੱਚ ਪੈ ਕੇ ਮਾਇਆ ਦੀ ਭਟਕਣਾ ਵਿੱਚ ਫਸ ਕੇ ਕਹਿੰਦੇ ਨੇ ਬਹੁਤੀ ਰਾਹੀ ਬਹੁਤੇ ਪਾਸਿਆਂ ਨੂੰ ਦੌੜਿਆ ਫਿਰਦਾ ਹੈ।
ਬਾਹਰ ਭੇਖ ਕਰੇ ਕਨੇਰੇ,
ਕਹਿੰਦੇ ਨੇ ਬਾਹਰੋਂ ਤੇ ਬੜੇ ਭੇਖ ਕੀਤੇ ਨੇ, ਬੜੇ ਪਹਿਰਾਵੇ ਪਹਿਨੇ, ਪਰ ਤੇਰੇ ਬਾਹਰ ਦੇ ਪਹਿਰਾਵੇ ਨਾਲ ਗੱਲ ਨਹੀਂ ਬਣਨੀ। ਪਹਿਰਾਵਾ ਤੇ ਸੱਜਣ ਠੱਗ ਦਾ ਵੀ ਬੜਾ ਚਿੱਟਾ ਸੀ, ਪਹਿਰਾਵਾ ਅੰਦਰੋਂ ਬੜਾ ਚਿੱਟਾ, ਪਰ ਮੇਰੇ ਸਾਹਿਬ ਨੇ ਇੱਕੋ ਗੱਲ ਕਹੀ ਸੀ, ਕਹਿੰਦੇ ਨੇ ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮੱਸ, ਧੋਤਿਆਂ ਜੂਠ ਨਾ ਉਤਰੇ ਜੇ ਸੋ ਧੋਵੈ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਣ। ਕਹਿੰਦੇ ਨੇ ਸੱਜਣਾ ਕਹਿ ਬਾਹਰੋਂ ਬੜਾ ਚਮਕਦਾ, ਪਰ ਜਦੋਂ ਉਹਨੂੰ ਥੋੜ੍ਹਾ ਜਿਹਾ ਘਸਾਇਆ ਜਾਏ ਤਾਂ ਅੰਦਰ ਕਾਲਖ ਹੀ ਭਰੀ ਹੁੰਦੀ ਹੈ, ਇਹੀ ਹਾਲ ਤੇਰਾ। ਮੇਰੇ ਸਾਹਿਬ ਜੀ ਕਹਿੰਦੇ ਨੇ ਬਾਹਰੋਂ ਤੇ ਬੜੇ ਹੀ ਭੇਖ ਕੀਤੇ ਹਨ,
ਅੰਤਰ ਬਿਖਿਆ ਉਤਰੀ ਘੇਰੇ,
ਪਰ ਅੰਦਰ ਬਿਖਿਆ ਜ਼ਹਿਰ ਇਹ ਕਿਹੜਾ ਹੈ? ਮਾਇਆ ਦਾ ਜ਼ਹਿਰ, ਇਹ ਵਿਕਾਰਾਂ ਦਾ ਜ਼ਹਿਰ ਹੈ। ਕਹਿੰਦੇ ਨੇ ਅੰਦਰ ਤੈਨੂੰ ਇਸ ਵਿਕਾਰਾਂ ਦੇ ਜ਼ਹਿਰ ਨੇ, ਇਸ ਮਾਇਆ ਦੀ ਜ਼ਹਿਰ ਨੇ ਅੰਦਰੋਂ ਪੂਰਨ ਤੌਰ ਤੇ ਘੇਰਿਆ ਹੋਇਆ ਹੈ।
ਅਵਰ ਉਪਦੇਸ਼ ਆਪਣਾ ਬੂਝੈ,
ਕਹਿੰਦੇ ਨੇ ਦੂਜਿਆਂ ਨੂੰ ਤੇ ਉਪਦੇਸ਼ ਕਰਦਾ, ਪਰ ਦੂਜਿਆਂ ਨੂੰ ਉਪਦੇਸ਼ ਕਰਨਾ ਬੜਾ ਸੌਖਾ ਜੇ ਆਪਣੇ ਜੀਵਨ ਵਿੱਚ ਕਮਾਇਆ ਹੀ ਨਹੀਂ, ਤੇ ਦੂਜਿਆਂ ਨੂੰ ਉਪਦੇਸ਼ ਕੀਤਾ ਕਿਸ ਅਰਥ ਆਏਗਾ? ਮੈਂ ਦੂਜਿਆਂ ਨੂੰ ਆਖਾਂ ਕਿ ਤੁਸੀਂ ਰੋਜ਼ ਨਿਤਨੇਮ ਕਰੋ, ਰੋਜ਼ ਗੁਰਦੁਆਰੇ ਜਾਓ, ਪਰ ਜੇ ਕਦੇ ਆਪ ਨਹੀਂ ਗਿਆ ਤੇ ਦੂਜੇ ਤੇ ਵੀ ਕਦੇ ਅਸਰ ਨਹੀਂ ਜੇ ਹੋਣਾ। ਤੁਸੀਂ ਐਲ ਜੀ ਦਾ ਰੌਂਦ ਫੜ ਲਓ, ਉਸ ਨੂੰ ਮਾਰੋ ਤੇ ਇੱਕ ਢੇਮ ਨਾਲੋਂ ਵੀ ਭੈੜਾ, ਪਰ ਜਦੋਂ ਬੰਦੂਕ 'ਚ ਪਾ ਕੇ ਚਲਾਵਾਂਗੇ ਤੇ ਫਿਰ ਕੰਧ ਦੇ ਵਿੱਚ ਵੀ ਛੇਦ ਕਰ ਦਿੰਦਾ। ਇਸੇ ਤਰ੍ਹਾਂ ਹੀ ਜਿਹੜਾ ਆਪ ਅੰਦਰੋਂ ਬਾਣੀ ਵਿੱਚ ਰੰਗਿਆ ਹੋਇਆ ਉਹਦੇ ਕਹੇ ਹੋਏ ਸ਼ਬਦ ਦੂਜੇ 'ਤੇ ਅਸਰ ਕਰਨਗੇ, ਪਰ ਜਿਹਦਾ ਆਪਣਾ ਅਮਲ ਕੋਈ ਨਹੀਂ, ਜਿਹਦੇ ਅੰਦਰ ਬਾਣੀ ਨਹੀਂ ਵਸੀ, ਨਾਮ ਨਹੀਂ ਕੇਵਲ ਵਿਖਾਵਾ ਹੈ, ਉਹਦੇ ਕਹੇ ਹੋਏ ਸ਼ਬਦ ਦੂਜਿਆਂ 'ਤੇ ਅਸਰ ਵੀ ਨਹੀਂ ਕਰਦੇ ਹਨ।
ਐਸਾ ਬ੍ਰਾਹਮਣ ਕਹੀ ਨਾ ਸੀਜੈ,
ਕਹਿੰਦੇ ਨੇ ਕਿ ਐਸਾ ਬ੍ਰਾਹਮਣ ਜਿਹੜਾ ਨਾ ਉਹਨੂੰ ਨਾ ਤੇ ਕਿਤੇ ਲੋਕ ਵਿੱਚ ਢੋਈ ਮਿਲਦੀ ਹੈ ਤੇ ਨਾ ਪਰਲੋਕ ਵਿੱਚ ਹੀ ਢੋਈ ਮਿਲਦੀ, ਜਿਹੜਾ ਕੇਵਲ ਪਖੰਡ ਤੇ ਹੈ, ਵਿਖਾਵਾ ਹੈ, ਪਰ ਅੰਦਰ ਬ੍ਰਹਮ ਦਾ ਗਿਆਨ ਕੋਈ ਨਹੀਂ, ਕੇਵਲ ਮਾਇਆ ਦੇ ਪਿੱਛੇ ਦੌੜਦਾ। ਕਹਿੰਦੇ ਨੇ ਉਹਦਾ ਲੋਕ ਤੇ ਪਰਲੋਕ ਗੁਆਚ ਜਾਂਦਾ ਹੈ।
ਮੂਰਖ ਬਾਮਣ ਪ੍ਰਭੂ ਸਮਾਲ,
ਫਿਰ ਉਸ ਨੂੰ ਸੁਚੇਤ ਕਰਦੇ ਨੇ, ਕਹਿੰਦੇ ਨੇ ਐ ਮੂਰਖ ਬ੍ਰਾਹਮਣ, ਮੂਰਖ ਪਤਾ ਕੌਣ ਹੁੰਦਾ ਜਿਹਨੇ ਕੇਵਲ ਮੂੰਹ ਨੂੰ ਹੀ ਅੱਗੇ ਰੱਖਿਆ ਹੋਵੇ, ਕਦੇ ਦਿਮਾਗ ਤੋਂ ਕੰਮ ਹੀ ਨਹੀਂ ਲੈਣਾ, ਖਾਣ ਲੱਗਿਆ ਮੂੰਹ ਅੱਗੇ ਰੱਖਿਆ, ਬੋਲਣ ਲੱਗਿਆ ਮੂੰਹ ਅੱਗੇ ਰੱਖਿਆ, ਪੀਣ ਲੱਗਿਆ ਮੂੰਹ ਹੀ ਅੱਗੇ ਰੱਖ ਲਿਆ, ਪਰ ਕਦੇ ਦਿਮਾਗ ਤੋਂ ਸੋਚਣਾ ਹੀ ਨਹੀਂ ਕਿ ਮੈਂ ਕੀ ਬੋਲਣਾ, ਮੈਂ ਕੀ ਖਾਣਾ, ਮੈਂ ਕੀ ਪਹਿਨਣਾ, ਉਸ ਨੂੰ ਕਹਿੰਦੇ ਨੇ ਮੂਰਖ ਹੈ। ਕਹਿੰਦੇ ਨੇ ਐ ਮੂਰਖ ਬ੍ਰਾਹਮਣ, ਕਹਿੰਦੇ ਨੇ ਤੂੰ ਉਸ ਪਰਮੇਸ਼ਰ ਦਾ ਨਾਮ ਚੇਤੇ ਕਰ ਉਸ ਮਾਲਕ ਨੂੰ ਹਿਰਦੇ ਵਿੱਚ ਵਸਾਉਣ ਦਾ ਯਤਨ ਕਰ।
ਦੇਖਤ ਸੁਣਤ ਤੇਰਾ ਹੈ ਨਾਲ।
ਕਹਿੰਦੇ ਨੇ ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ ਨਾ, ਉਹ ਤੈਨੂੰ ਵੇਖ ਰਿਹਾ। ਜੋ ਤੂੰ ਕਰਨਾ ਉਹ ਤੈਨੂੰ ਹਰ ਵੇਲੇ ਵੇਖਦਾ, ਜੋ ਤੂੰ ਬੋਲਣਾ ਉਹ ਹਰ ਵੇਲੇ ਸੁਣਦਾ। ਔਰ ਕਹਿਣ ਲੱਗੇ ਕਿ ਉਸ ਦੀ ਭੈ ਭਾਵਣੀ ਵਿੱਚ ਰਹਿ, ਉਹ ਹਰ ਵੇਲੇ ਤੇਰੇ ਨਾਲ ਹੈ।
ਕਹੋ ਨਾਨਕ ਜੇ ਹੋਵੀ ਭਾਗ।
ਹੇ ਨਾਨਕ ਆਖ, ਜੇ ਤੇਰੇ ਨੂੰ ਆਖੋ ਕਿ ਹੇ ਪੰਡਿਤ, ਜੇ ਤੇਰੇ ਮੱਥੇ ਤੇ ਕਿਤੇ ਚੰਗੇ ਭਾਗ ਲਿਖੇ ਹੋਏ ਹਨ।
ਮਾਨ ਛੋੜ ਗੁਰ ਚਰਨੀ ਲਾਗ।
ਹੇ ਭਾਈ, ਅੰਦਰ ਦੀ ਹਉਮੈ ਨੂੰ, ਅੰਦਰ ਦੇ ਹੰਕਾਰ ਨੂੰ ਛੱਡ ਤੇ ਗੁਰੂ ਦੇ ਚਰਨਾਂ ਨਾਲ ਜੁੜ ਜਾ। ਜੇ ਗੁਰੂ ਦੇ ਚਰਨਾਂ ਨਾਲ ਜੁੜੇਗਾ ਤੇ ਗੁਰੂ ਕਿਰਪਾ ਕਰਕੇ ਤੈਨੂੰ ਵਾਹਿਗੁਰੂ ਦੇ ਨਾਲ ਵੀ ਮਿਲਾ ਦੇਵੇਗਾ। ਔਰ ਗੁਰੂ ਸਵਾਰਿਓ, ਗੁਰੂ ਸਿੱਖ ਨੂੰ ਵੀ ਇਹ ਹੁਕਮ ਹੈ ਕਿ ਸਿੱਖਾ ਕਿਤੇ ਨਾ ਭਟਕੀ, ਕੇਵਲ ਗੁਰੂ ਦਾ ਪੱਲਾ ਫੜ ਲਈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਅਸੀਂ ਵੀ ਗੁਰੂ ਦੇ ਨਾਲ ਜੁੜ ਜਾਈਏ, ਗੁਰੂ ਦਾ ਸ਼ਬਦ ਸਾਡੇ ਹਿਰਦੇ ਵਿੱਚ ਵੱਸ ਜਾਏ। ਔਰ ਇਹ ਸਾਡਾ ਬਾਹਰ ਦਾ ਜਿਹੜਾ ਪਹਿਰਾਵਾ ਹੈ ਉਹ ਵੀ ਤਾਂ ਹੀ ਮੁਬਾਰਕ ਹੈ, ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇਵ। ਜੇ ਅੰਦਰ ਆਤਮਕ ਤੌਰ 'ਤੇ ਰਸ ਪੈਦਾ ਹੋ ਗਿਆ, ਜਿਹੜਾ ਬਾਹਰ ਦਾ ਰੂਪ ਹੈ ਨਾ ਇਹ ਰਸ 'ਤੇ ਟਿਕਿਆ ਹੋਵੇ ਤੇ ਤਾਂ ਗੱਲ ਬਣੇਗੀ। ਅੰਦਰ ਰਸ ਪੈਦਾ ਹੋ ਜਾਏ ਨਾਮ ਦਾ, ਬਾਹਰ ਦਾ ਰੂਪ ਜਿਹੜਾ ਉਹ ਵੀ ਮੁਬਾਰਕ ਹੋਵੇਗਾ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਐਸੀ ਅਵਸਥਾ ਬਣ ਜਾਏ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਫੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਸਵਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ, ਪ੍ਰਬੰਧਕ ਜਨਾਂ ਦਾ ਵੀ ਧੰਨਵਾਦ। ਆਓ ਇਸ ਮੁਬਾਰਕ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ, ਪਿਆਰ ਨਾਲ ਸਰਵਣ ਕਰੀਏ ਜੀ।
ਕਹੋ ਨਾਨਕ ਜੇ ਹੋਵੀ ਭਾਗ, ਮਾਨ ਛੋੜ ਗੁਰ ਚਰਨੀ ਲਾਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।